चरण कमल मिले भवर जाऊं सुख शांत गुरमुख सुख फल रस गुरमुख सुख फल प्रेम रस
गुरमुख सुख फल प्रेम रस
फल प्रेम रस सहज समाज साध संग जानी सहज समाज साध संग जानी गुर अर्जुन भेंटो कुर्बानी गुर अर्जुन भेंटो सरमानी गुर अर्जुन
अचल अविनाशी सिमरन सोई पुरख अचल अविनाशी जिस सिमरत दुर्मत मल नासी सतगुर चरण कमल रित धारम गुर अर्जुन गुण सहज विचारन
गुरु रामदास कर कियो प्रगासा गुरु रामदास कर कियो प्रगासा तै जन्मत गुरमत ब्रह्म पछाण्यो तै जन्मत गुरमत ब्रह्म पछाण्यो कल जोड़ कर सुजस बखाण्यो भक्त जोग को जैतवार अर्जन के उपाय भक्त जोग को जैतवार अर्जन के उपाय शब्द गुरु प्रकाशियो हर रसन बसायो गुरु नानक अंगद अमरला गुरु नानक अंगद अमरला उत्तम पद पायो गुरु अर्जन कर गुरु रामदास परत उतर आयो अर्जुन भेंटो कुर्बानी गुर अर्जुन भेंटो कुर्बानी गुर अर्जुन
जय जयकार जास जगे अंदर मंदर पाग जुगत शिव रहता गुरपुरा पायो वड भागी लिव लागी ने दिन पर सहता पै भंजन पर पीर निवारण पै भंजन पर पीर निवारण कल सहा तो है जस भक्ता कल सहा तो है जस भक्ता कुल सोडी गुरु रामदास तन धर्म तुझा अर्जन हर भगता हरिजन सुख फाले प्रेम रसे गुरमुख सुख फाले प्रेम रसे
सुख फल प्रेम रसे गुरमुख सुख फल प्रेम रस अब तो
यहाँ चढ़े संगासन
सुख फल प्रेम रस
अब तो जाए चढ़े संगासन मिले हैं सार्ग पानी राम कबीर राम कबीर एक पहलू है
कोई ना सके बचाई
गुरमुख सुख फाले प्रेम रस
गुरमुख सुख फाले
कबू सात संगत पाए उस स्थान दे बाहर नया अंदर होए ज्ञान प्रदास उस स्थान का नहीं विनाश मन तन नाम रते एक रंग सदा वसे पार ब्रह्म के संग जो जल में जल आए घटाना त्यों ज्योति संग ज्योत समाना मिट गए गबन पाए विश्राम नानक प्रभु के सद कुर्बान गुरु सुख पाले प्रेम रस
गुरमुख सुख पाले प्रेम रस
सुख फल प्रेम रस गुरमुख सुख फल प्रेम रस
गुरमुख सुख फल पवन में पवन समाए पवन में पवन समाया ज्योति में ज्योत रल जाया माटी माटी हुई है मन हारे की पवन दे कौन मुआ
सत्कार योग साथ संगत सम्मान योग गुरु खालसा जीओ आज आप सारे ही अपना फर्ज समझते हुए सिख धर्म के सब तो पहले सिख इतिहास के सब तो शिरोमणि शहीद साहिब श्री गुरु अर्जन देव महाराज जी की पवित्र याद हिरदे अंदर वसा के आपका फर्ज समझते हुए संगत रूप विच गुरु ग्रंथ साहब जी की हजूरी विच एकत्रित होए हो अते साहिब गुरु अर्जन देव महाराज जी के शहीदी पुरब दियाँ हाजरियाँ पढ़ रहे हो। शहीदों की चिताओं पर लगेंगे हर बरस मेले, शहीदों की चिताओं पर लगेंगे हर बरस मेले, वतन पर मिटने वालों का यही बाकी निशान होगा। शहीद फारसी का लफ्ज है, शहादत फारसी का लफ्ज है। शहादत मैंने विटनेस गवाही, शहीद ओ व्यक्ति ते शख्सियत कहलांदा है जिस विच सबर भी होवे सिदक भी होवे। सबर सिदक शहीद ते होर परम भाव खोवना ऐ भी गुण होण। हर मरण वाला शहीद नहीं हो सकता जिस दी सुरत अंदर ना कोई भरम होवे ना कोई किसे किस्म दा भय होवे। सबर ते सिदक अंदर यकसुई हासिल होई हुई होवे ओहो ही पुरुष ओहो ही व्यक्ति ते हस्ती ओहियो परसनैलिटी किसे गल दे सच उत्ते अपनी जान दी आखरी बाजी लगा सकती है। तो शहीद किसे गल दी सच्चाई नू बरकरार रखण वास्ते अपना खून दा आखरी कतरा डोल के भी ये शहादत पढ़दा है कि यह गल दुरुस्त है ते यह झूठ। सिख इतिहास विच गुरु अर्जन देव महाराज सब तो प्रथम शहीद हैं। पवित्र शहीदी या किसी आदर्श दे उच्चतम नू कायम रखण वास्ते जितनी उची आत्मा परम भुलेख्या तो बुलंद तरीन होकर शहादत देती है उन्ना ही उसका रंग देर पा हुंदा है ते गूढ़ा। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸੰਗਤ ਟਕਸਾਲ ਵਿੱਚ ਗੁਰੂ ਰਾਮਦਾਸ ਪਿਤਾ ਜੀ ਅਤੇ ਗੁਰੂ ਨਾਨਕ ਦੇ ਤੀਜੇ ਸਰੂਪ ਆਪ ਦੇ ਨਾਨਾ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਰਾਹੀਂ ਹੱਥੀਂ ਸ਼ਬਦ ਦੁਆਰਾ ਘੜੀ ਹੋਈ ਕਾੜਤ ਨੇ ਸਾਬਤ ਕਰ ਦਿੱਤਾ। ਅੱਜ ਦੇ ਦਿਨ ਜੇਸ਼ ਦੀ ਚੌਥ ਵਾਲੇ ਦਿਨ ਇਹ ਗੱਲ ਅਯਾਂ ਕਰ ਦਿੱਤੀ, ਪ੍ਰਗਟਾ ਦਿੱਤੀ ਕਿ ਜਬਰ ਦੀਆਂ ਬਾਹਾਂ ਭਾਵੇਂ ਪੀੜ੍ਹੀਆਂ ਹੁੰਦੀਆਂ ਨੇ ਪਰ ਸਬਰ ਦੀਆਂ ਅਥੱਕ ਅਤੇ ਲੰਮੀਆਂ। ਜੇਸ਼ ਦੀ ਚੌਥ ਵਰੇ ਦਾ ਉਹ ਦਿਹਾੜਾ ਹੈ ਜਿਸ ਦਿਨ ਸੱਚਾਈ ਦੀ ਜਿੱਤ ਹੋਈ, ਜਬਰ ਪਾਸ਼ ਪਾਸ਼ ਹੋਇਆ, ਜ਼ੁਲਮ ਤਰਾ ਤਰਾ ਕਰ ਉੱਠਿਆ ਅਤੇ ਸੱਚਾਈ ਦੀ ਜਿੱਤ ਨੇ ਸਾਰੀ ਦੁਨੀਆ ਤੋਂ ਇਹ ਕਹਾ ਦਿੱਤਾ, ਗੁਰ ਅਰਜਨ ਵਿੱਟੋਂ ਕੁਰਬਾਨੀ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੀਵਨ ਦੇ ਗੁਣ ਖੂਬੀਆਂ ਹਰ ਬਣੀ ਰਹੋ ਇਨਸਾਨ ਨੂੰ ਸਦੀਆਂ ਅਤੇ ਯੁੱਗਾਂ ਤੱਕ ਰਹਿਨੁਮਾਈ, ਅਗਵਾਈ, ਗਾਈਡੈਂਸ ਬਖਸ਼ਦੀਆਂ ਰਹਿਣਗੀਆਂ। ਜੇ ਸਾਬਤ ਕਰ ਦਿਆ ਤੁਝਕੋ ਬਣਾ ਕਰ ਦਸਤ ਕੁਦਰਤ ਨੇ, ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਵਾਸਤੇ ਇੱਕ ਮਹਾਂਪੁਰਸ਼ ਦੀ ਅਕੀਦਤ, ਜੇ ਸਾਬਤ ਕਰ ਦਿਆ ਤੁਝਕੋ ਬਣਾ ਕਰ ਦਸਤ ਕੁਦਰਤ ਨੇ ਕਿ ਹੋ ਸਕਤੀ ਹੈ ਇਤਨੀ ਖੂਬੀਆਂ ਸੂਰਤ ਮੈਂ ਇਨਸਾਂ ਕੀ, ਤੋ ਸਤਸੰਗ ਜੀਓ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਖਸੀ ਜੀਵਨ ਨੂੰ ਵੇਖਿਆ ਜਾਏ ਜਾਂ ਸੇਵਾ ਦੇ ਜੀਵਨ ਨੂੰ ਵੇਖਿਆ ਜਾਏ ਤਾਂ ਇਨਸਾਨ ਹੈਰਤ ਜ਼ਦਾ ਹੋ ਜਾਂਦਾ ਹੈ। ਗੁਰੂ ਮਹਾਰਾਜ ਜੀ ਜੀ ਦੀ ਪਰਵਰਿਸ਼ ਦੋ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਰੂਪਾਂ ਦੀ ਨਿਗਾਹਬਾਨੀ ਵਿੱਚ ਹੋਈ ਹੈ। ਇੱਕ ਤਾਂ ਆਪ ਦੇ ਨਾਨਾ ਜੀ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਗੁਰੂ ਨਾਨਕ ਦਾ ਤੀਸਰਾ ਸਰੂਪ ਨੇ, ਦੂਸਰੇ ਆਪ ਦੇ ਵਾਲਿਦ ਸਾਹਿਬ ਆਪ ਜੀ ਦੇ ਪੂਜੀਆ ਪਿਤਾ ਜੀ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਗੁਰੂ ਨਾਨਕ ਦੀ ਚੌਥੀ ਜੋਤ ਹਨ। ਤੋ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਕਹਾੜਤ ਇਹਨਾਂ ਦੋ ਵਿਅਕਤੀਆਂ ਦੀ ਨਿਗਰਾਨੀ ਵਿੱਚ ਹੋਈ ਅਤੇ ਹੁਣੇ ਹੀ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅਮੁੱਲ ਸ਼ਬਦ ਭੰਡਾਰ ਵਿੱਚੋਂ ਮਹਾਨ ਵਿਦਵਾਨਾਂ ਦਾ ਇੱਕ ਸਵੱਈਆ ਸਰਵਨ ਕੀਤਾ ਹੈ, ਸਵੱਈਏ ਮਹੱਲੇ ਪੰਜਵੇਂ ਕੇ। ਉਹਦੇ ਵਿੱਚ ਉਹਨਾਂ ਆਖਿਆ ਹੈ, ਤਾਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਲ ਜੋੜ ਕਰ, ਕਲ ਹੈ ਕਹਿਣ ਵਾਲਾ ਕਰਮੈ ਨਿਹੱਥ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਲ ਜੋੜ ਕਰ ਸੁਜਸ ਵਖਾਣਿਓ। ਇਹ ਕਲ ਪੱਟ ਹੱਥ ਜੋੜ ਕੇ ਅਦਬ ਨਵਾਜ਼ੀ ਨਾਲ ਤੇਰਾ ਜਸ ਬਿਆਨ ਕਰਦਾ ਹੈ। ਸਤਸੰਗ ਜੀ, ਇਤਿਹਾਸ ਦੇ ਪੰਨਿਆਂ ਨੂੰ ਖੋਜਿਆ ਜਾਏ, ਗੁਰੂ ਵਿਅਕਤੀਆਂ ਦੇ ਦੀਦਾਰ ਕੀਤੇ ਜਾਵਣ, ਗੁਰੂ ਅਰਜਨ ਦੇਵ ਮਹਾਰਾਜ ਤੋਂ ਪਹਿਲੇ ਅਤੇ ਗੁਰੂ ਰਾਮਦਾਸ ਜੀ, ਗੁਰੂ ਅਮਰਦਾਸ ਮਹਾਰਾਜ, ਗੁਰੂ ਅੰਗਦ ਦੇਵ ਮਹਾਰਾਜ ਅਤੇ ਗੁਰੂ ਨਾਨਕ ਦੇਵ ਮਹਾਰਾਜ, ਇੱਕੋ ਹੀ ਮੋਢੀ ਬਾਬਾ ਗੁਰੂ ਨਾਨਕ ਦੇਵ ਜੀ ਹੋਏ ਨੇ, ਜਿਨ੍ਹਾਂ ਨੂੰ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਨੇ ਆਖਿਆ ਹੈ ਕਿ ਪਹਿਲਾਂ ਬਾਬੇ ਪਾਇਆ ਬਖਸ਼ਦਰ। ਧਿਆਨ ਨਾਲ ਦਾਸ ਦੀ ਬੇਨਤੀ ਸਰਵਣ ਕਰਨਾ। ਬਾਕੀ ਦੂਜੀ, ਤੀਜੀ ਅਤੇ ਚੌਥੀ ਪਾਤਸ਼ਾਹੀ ਨੂੰ ਇਹ ਗੱਲ ਨਹੀਂ ਆਖੀ ਕਿ ਤੁਸਾਂ ਅਵਤਾਰ ਧਾਰਨ ਤੋਂ ਪਹਿਲਾਂ ਹੀ ਬਖਸ਼ਿਸ਼ ਹਾਸਲ ਕਰ ਲਈ ਸੀ। ਗੁਰੂ ਨਾਨਕ ਦੇਵ ਮਹਾਰਾਜ ਜੀ ਲਈ ਇਹ ਗੱਲ ਉਚੇਚੀ ਆਖੀ ਗਈ ਹੈ ਕਿ ਪਹਿਲਾਂ ਬਾਬੇ ਪਾਇਆ ਬਖਸ਼ਦਰ, ਗੁਰੂ ਦੀ ਬਖਸ਼ਿਸ਼ ਨਾਲ ਆਪਣੀ ਆਪਣੀ ਖੋਜ ਹੈ। ਦੂਜੀ ਪਾਤਸ਼ਾਹੀ ਨੇ ਪਹਿਲਾਂ ਹੀ ਬਖਸ਼ਿਸ਼ ਦਾ ਦਰ ਨਹੀਂ ਪਾਇਆ, ਤੀਜੀ ਨੇ ਵੀ ਨਹੀਂ ਪਾਇਆ, ਚੌਥੀ ਨੇ ਵੀ ਨਹੀਂ ਪਾਇਆ, ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਕਾਲ ਕਮਾਈ। ਲੇਕਿਨ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਪੱਟਾ ਨੇ ਆਖਿਆ ਗੁਰੂ ਨਾਨਕ ਅਰਜਨ ਦੇਵ ਮਹਾਰਾਜ ਜੀ ਵਾਸਤੇ ਕਿ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਅਕਾਲ ਪੁਰਖ ਦੀ ਜ਼ਾਤ, ਪਰਮੇਸ਼ਰ ਦੀ ਜ਼ਾਤ ਏ ਪਾਕ ਆਦਿ ਮੱਧ ਅੰਤ ਪੂਰਨ ਹੈ। ਭੱਟਾਂ ਨੇ ਇਹ ਵੀ ਆਖਿਆ ਹੈ, ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦੀਓ, ਵਾਹਿਗੁਰੂ ਜੀ ਦੀ ਜ਼ਾਤ ਪਾਕ ਆਦ ਮੱਧ ਅੰਤ ਪੂਰੀ ਹੈ। ਵਾਹਿਗੁਰੂ ਜੀ ਦਾ ਸਰੂਪ ਇਹ 10 ਜੋਤਾਂ ਪੂਰਨ ਨੇ ਅਤੇ ਗੁਰਤਾ ਵੀ ਆਦ ਮੱਧ ਅੰਤ ਪੂਰੀ ਹੈ। ਜੇ ਗੁਰਤਾ ਦਾ ਆਦ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਮਝਿਆ ਜਾਏ ਜੋ ਹਕੀਕਤ ਹੈ, ਅਤੇ ਪੂਰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਮਝਿਆ ਜਾਏ ਜੋ ਹਕੀਕਤ ਹੈ, ਤਾਂ ਨਿਰਸੰਦੇਹ ਗੁਰਤਾ ਦਾ ਮੱਧ ਗੁਰੂ ਅਰਜਨ ਦੇਵ ਮਹਾਰਾਜ ਬਣਦੇ ਨੇ। ਜਿਵੇਂ ਸ਼੍ਰੀ ਵਾਹਿਗੁਰੂ ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸਰਾ ਹੈ, ਇਸੇ ਤਰ੍ਹਾਂ ਅਕਾਲ ਪੁਰਖ ਦਾ ਸਰੂਪ ਗੁਰੂ ਸਾਹਿਬਾਨ ਆਪ ਨਾਰਾਇਣ ਕਲਾਧਾਰ, ਇਹ ਗੁਰਤਾ ਵੀ ਆਦਿ ਗੁਰੂ ਨਾਨਕ ਦੇਵ ਮਹਾਰਾਜ, ਮੱਧ ਗੁਰੂ ਅਰਜਨ ਦੇਵ ਮਹਾਰਾਜ ਅਤੇ ਅੰਤ ਗੁਰੂ ਗੋਬਿੰਦ ਸਿੰਘ ਮਹਾਰਾਜ, ਸਾਰੀਆਂ ਹੀ ਜੋਤਾਂ ਅਤੇ ਵਿਅਕਤੀਆਂ ਆਦਿ ਮੱਧ ਅੰਤ ਪੂਰਨ ਨੇ। ਤੋ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਰੇ ਕੰਮ ਪੂਰਨ ਹਨ। ਸਤਸੰਗ ਜੀ ਧਿਆਨ ਨਾਲ ਜ਼ਰਾ, ਭਰਪੂਰ ਦੀਵਾਨ ਸਜਿਆ ਹੋਇਆ ਸੀ, ਸੰਗਤਾਂ ਵਜਦ ਵਿੱਚ ਆਲਮੇ ਸਰਸ਼ਾਰੀ ਵਿੱਚ ਟਿਕੀਆਂ ਹੋਈਆਂ ਸਨ, ਦੂਰ ਦੂਰ ਤੋਂ ਸੰਗਤਾਂ ਆਈਆਂ ਹੋਈਆਂ ਨੇ। ਅੱਜ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇੱਕ ਜਿਗਰੀ ਦੋਸਤ, ਜਾਨੀ ਦੋਸਤ, ਰਾਜ਼ਦਾਂ, ਮਹਿਰਮ, ਭਗਤੀ ਦੇ ਮਾਰਗ ਅੰਦਰ ਉੱਚੀਆਂ ਸੁਰਤਾਂ ਵਿੱਚ ਟਿਕਿਆ ਹੋਇਆ ਇੱਕ ਬਜ਼ੁਰਗ ਸੰਗਤ ਵਿੱਚ ਆਇਆ। ਇਹਦਾ ਜਨਮ ਸੀਸਤਾਨ ਮੁਲਕ ਵਿੱਚ ਹੋਇਆ ਸੀ ਅਤੇ ਇਹ ਇਬਾਦਤ ਵਿੱਚ ਬੜਾ ਪਿਆਰ ਰੱਖਦਾ ਹੈ, ਸਿਮਰਨ ਭਜਨ ਵਾਲਾ ਪੁਰਸ਼ ਹੈ। ਸੀਸਤਾਨ ਤੋਂ ਚੱਲ ਕੇ ਪਰੇ ਨੇ ਜ਼ਿੰਦਗੀ ਦਾ ਬਹੁਤ ਹਿੱਸਾ ਪੰਜਾਬ ਦੀ ਰਾਜਧਾਨੀ ਲਾਹੌਰ ਵਿੱਚ ਗੁਜ਼ਾਰਿਆ। ਸ਼੍ਰੀ ਗੁਰੂ ਅਰਜਨ ਦੇਵ ਜੀ ਨਾਲ ਇਹਨਾਂ ਦੀ ਮੁਲਾਕਾਤ ਉਦੋਂ ਹੋਈ ਜਦੋਂ ਆਪ ਦੇ ਪਿਤਾ ਨੇ ਆਪ ਨੂੰ ਛੋਟੀ ਜਿਹੀ ਉਮਰ ਵਿੱਚ ਪਰਿਵਾਰ ਵੱਲੋਂ ਨੁਮਾਇੰਦਾ ਬਣਾ ਕੇ ਲਾਹੌਰ ਵਿਖੇ ਰਿਸ਼ਤੇਦਾਰਾਂ ਦੀ ਸ਼ਾਦੀ ਵਿੱਚ ਭੇਜਿਆ ਅਤੇ ਇਹ ਆਖਿਆ ਜਦ ਤੱਕ ਬੁਲਾਈਏ ਨਾ ਤੁਸੀਂ ਆਉਣਾ ਨਹੀਂ। ਉਸ ਅਸਨਾ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਅਤੇ ਇਸ ਸੀਸਤਾਨ ਦੇ ਬਜ਼ੁਰਗ ਦੀ ਮੁਲਾਕਾਤ ਹੋਈ। ਮੁਲਾਕਾਤ ਅੰਦਰ ਦੋਹਾਂ ਦੀ ਸੁਰਤ ਨੇ ਇਹ ਸਮਝ ਲਿਆ ਕਿ ਇਹ ਆਤਮਾ ਬੜੀ ਉੱਚੀ ਅਤੇ ਬੁਲੰਦ ਹੈ। ਇਹ ਬਜ਼ੁਰਗ ਗੁਰੂ ਅਰਜਨ ਦੇਵ ਜੀ ਦੇ ਦੋਸਤ ਨੇ, ਹਮਰਾਜ਼ ਨੇ, ਮਿੱਤਰ ਨੇ, ਅਤੇ ਮਿੱਤਰ ਇਸ ਕਿਸਮ ਦੇ ਜਿਨ੍ਹਾਂ ਦੀ ਸੋਭਤ ਨਾਲ, ਕੁਰਬ ਨਾਲ, ਨਿਕਟਤਾ ਨਾਲ, ਨੇੜਤਾ ਨਾਲ ਕਦੂਰਤ ਦੂਰ ਹੋਵੇ, ਭਰਮ ਭੁਲੇਖੇ ਦੂਰ ਹੋਣ, ਹੋਰ ਮਨੁੱਖਤਾ ਤੋਂ ਹੀਣੀਆਂ ਹਰਕਤਾਂ ਉੱਡ ਜਾਣ, ਡਰ ਨੂੰ ਉੱਥੇ ਬੈਠਣ ਤੋਂ, ਰਹਿਣ ਤੋਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਐਸੇ ਮਿੱਤਰ ਦੀ ਤਾਰੀਫ ਲਿਖੀ ਹੈ, ਜਿਨ੍ਹਾਂ ਦਿਸੰਦਿਆਂ ਦੁਰਮਤ ਵੰਝੇ, ਮਿੱਤਰ ਅਸਾਡੇ ਸੇਈ ਹੋਂ ਟੁੜੇਂਦੀ, ਜੱਗ ਸਵਾਇਆ ਜਨ ਨਾਨਕ ਵਿਰਲੇ ਕਈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਇਹ ਪਰਮ ਸਨੇਹੀ ਅਤੇ ਮਿੱਤਰ ਬਣ ਗਏ, ਹਮਰਾਜ਼ ਭੇਤੀ। ਰਲ ਰਲ ਕੇ ਪਾਠ ਕਰਨੇ, ਰਲ ਰਲ ਕੇ ਸਿਮਰਨ ਕਰਨਾ, ਚੌਂਕੜੇ ਮਾਰ ਮਾਰ ਕੇ ਪਰਮੇਸ਼ਰ ਦੀ ਯਾਦ ਅਤੇ ਇਬਾਦਤ ਅੰਦਰ ਬੈਠਣਾ ਇਹਨਾਂ ਲਾਹੌਰ ਵਿੱਚ ਕਾਇਮ ਰੱਖਿਆ। ਅਰਸਾ ਦਰਾਜ਼ ਤੋਂ ਬਾਅਦ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰਗੱਦੀ 'ਤੇ ਬੈਠਣ ਤੋਂ ਬਾਅਦ ਅਕਾਲ ਪੁਰਖ ਦੇ ਹੁਕਮ ਅਨੁਸਾਰ, ਪਿਤਾ ਦੇ ਹੁਕਮ ਅਨੁਸਾਰ ਸੁਦਾਸਰ ਸਰੋਵਰ ਵਿਖੇ ਇੱਕ ਐਸਾ ਮੰਦਰ ਸਥਾਪਿਤ ਕਰਨਾ ਚਾਹਿਆ ਜਿਸ ਦਾ ਨਾਂ ਕਿਸੇ ਦੇਵਤੇ ਦੇ ਨਾਂ 'ਤੇ ਨਾ ਹੋਵੇ, ਕਿਸੇ ਦੇਵੀ ਦੇ ਨਾਂ 'ਤੇ ਨਾ ਹੋਵੇ, ਕਿਸੇ ਹੂਰੋ ਮਲਾਇਕ ਦੇ ਨਾਂ 'ਤੇ ਨਾ ਹੋਵੇ। ਮਹਾਰਾਜ ਨੇ ਵੇਖਿਆ ਹਿੰਦੁਸਤਾਨ ਦੀ ਸਰਜ਼ਮੀਂ ਅੰਦਰ ਧਾਰਮਿਕ ਸਥਾਨ ਮੰਦਰ ਤਾਂ ਬੜੇ ਨੇ, ਲੇਕਿਨ ਦੇਵੀਆਂ ਦੇ ਮੰਦਰ ਨੇ, ਦੇਵਤਿਆਂ ਦੇ ਮੰਦਰ ਨੇ, ਕੋਈ ਗਣੇਸ਼ ਦਾ, ਕੋਈ ਬ੍ਰਹਮਾ ਦਾ, ਕੋਈ ਸ਼ਿਵਾਂ ਦਾ, ਅਤੇ ਕੋਈ ਵਿਸ਼ਨੂੰ ਦਾ, ਕੋਈ ਕਾਲੀ ਦੇਵੀ ਦਾ, ਅਤੇ ਕੋਈ ਕਿਸੇ ਦੇਵੀ ਦਾ। ਇਹਨਾਂ ਮੰਦਰਾਂ ਅੰਦਰ ਉੱਚ ਜਾਤੀ ਲੋਕਾਂ ਨੇ ਪਰਮੇਸ਼ਰ ਦੀ ਰਚਨਾ ਦੇ ਉਹਨਾਂ ਇਨਸਾਨਾਂ ਨੂੰ ਅੰਦਰ ਦਾਖਲ ਹੋਣੋਂ ਬੰਦ ਕਰ ਦਿੱਤਾ ਹੈ ਜਿਹੜੇ ਉੱਚੀਆਂ ਜਾਤਾਂ ਨਾਲ ਤੁਲਕ ਨਹੀਂ ਰੱਖਦੇ। ਗੁਰਬਾਣੀ ਜੀ ਮਹਾਰਾਜ ਵਿੱਚ ਵੀ ਐਸੇ ਸ਼ਬਦ ਆਉਂਦੇ ਨੇ, ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੋ ਬਾਪ ਬੀਠਲਾ, ਇਹ ਪੰਡੀਆ ਮੁੱਕ ਢੇਡ ਕਹਿਤ ਹੈ ਤੇਰੀ ਪੈਜ ਪਛੋਡੀ ਹੋਏ ਲਾ। ਐਸੀਆਂ ਗੱਲਾਂ ਆਉਂਦੀਆਂ ਨੇ, ਪਰ ਇਹਨਾਂ ਦੇ ਹਿਰਦੇ ਅੰਦਰ ਤੜਪ ਸੀ ਕਿ ਅਸਾਂ ਵੀ ਕਿਸੇ ਐਸੇ ਮੰਦਰ ਅੰਦਰ ਜਾਵੀਏ, ਸਜਦਾ ਕਰੀਏ, ਭੇਟਾ ਚੜਾਈਏ, ਸੇਵ ਕਮਾਈਏ, ਉਹਦੀ ਖਾਕ ਮਸਤਕ ਨੂੰ ਲਾਈਏ ਜਿੱਥੇ ਹਰ ਕਿਸੇ ਨੂੰ ਬੈਠਣ ਦੀ ਖੁੱਲ੍ਹ ਹੋਵੇ। ਅਤੇ ਇਹਨਾਂ ਭਗਤਾਂ ਨੇ ਐਸਾ ਵੀ ਆਖਿਆ, ਹੇ ਪਰਮੇਸ਼ਰ, ਹੇ ਵਾਹਿਗੁਰੂ, ਹੇ ਨਿਰੰਕਾਰ, ਹੇ ਪ੍ਰਭੂ, ਜੇ ਤੂੰ ਆਪਣਾ ਪਿਆਰ ਲਾਉਣਾ ਸੀ ਤਾਂ ਕਿਉਂ ਨਾ ਉਸ ਕੁੱਲ ਵਿੱਚ ਜਨਮ ਦਿੱਤਾ ਜਿਹਨੂੰ ਅਧਿਕਾਰ ਹਾਸਲ ਹੈ ਤੇਰਾ ਨਾਂ ਲੈਣ ਦਾ। ਪਿਆਰ ਵੀ ਲਾ ਦਿੱਤਾ ਅਤੇ ਜ਼ਾਤ ਵੀ ਨੀਵੀਂ ਦੇ ਦਿੱਤੀ, ਸਾਨੂੰ ਤਾਂ ਧੱਕੇ ਪੈਂਦੇ ਨੇ। ਇਹ ਪੰਡੀਆ ਮੁੱਕ ਢੇਡ ਕਹਿਤ ਹੈ, ਤੂੰ ਉਸ ਕੁੱਲ ਵਿੱਚ ਕਿਉਂ ਨਾ ਜਨਮ ਦਿੱਤਾ। ਐਸੀਆਂ ਗੱਲਾਂ ਹੋਈਆਂ। ਗੁਰੂ ਅਰਜਨ ਦੇਵ ਮਹਾਰਾਜ ਮਾਨਵਤਾ ਦੇ ਸੱਚੇ ਸੁੱਚੇ ਹਿਤਕਾਰੀ ਦੇ ਦਿਮਾਗ ਅੰਦਰ ਇਹ ਖਿਆਲ ਪ੍ਰਬਲ ਹੋ ਗਿਆ, ਸੂਖਮ ਖਿਆਲ ਪ੍ਰਬਲ ਹੋ ਗਿਆ। ਇਸ ਨੂੰ ਸਾਕਾਰ ਕਰਨ ਵਾਸਤੇ ਗੁਰੂ ਅਰਜਨ ਦੇਵ ਜੀ ਨੇ ਇੱਕ ਨਕਸ਼ਾ ਚਿੱਤਰਿਆ, ਰੱਬੀ ਚਿਤੇਰੇ ਨੇ ਇੱਕ ਨਕਸ਼ਾ ਚਿੱਤਰਿਆ। ਐਸਾ ਮੰਦਰ ਬਣਾਈਏ ਜਿਹਦੇ ਚਾਰ ਬੂਹੇ ਰੱਖੀਏ, ਚੌਹਾਂ ਹੀ ਦਿਸ਼ਾ ਵਿੱਚੋਂ, ਚੌਹਾਂ ਹੀ ਵਰਨਾ ਵਿੱਚੋਂ, ਬ੍ਰਾਹਮਣ, ਖੱਤਰੀ, ਸ਼ੂਦ, ਵੈਸ ਵਿੱਚੋਂ ਕੋਈ ਕਿਸੇ ਵੇਲੇ ਵੀ ਇੱਥੇ ਆ ਕੇ ਪ੍ਰਭੂ ਨਾਲ ਆਪਣਾ ਪਿਆਰ ਅਤੇ ਨੇੜਤਾ ਦਰਸਾ ਸਕੇ ਅਤੇ ਆਪਣੇ ਮਨ ਨੂੰ ਇੱਕ ਮਿਕ ਕਰ ਸਕੇ, ਮਹਵ ਹੋ ਸਕੇ, ਜੁੜ ਸਕੇ, ਇਨਟਿਊਨ ਹੋ ਸਕੇ। ਐਸਾ ਮੰਦਰ ਬਣਾਈਏ ਅਤੇ ਜਿਸ ਵਿੱਚ ਇਸਲਾਮੀ ਕਲਾ ਵੀ ਹੋਵੇ ਅਤੇ ਹਿੰਦਵਾਣੀ ਕਲਾ ਵੀ ਹੋਵੇ। ਐਸਾ ਗੁਰੂ ਨੇ ਮੰਦਰ ਉਲੀਕ ਲਿਆ, ਚਿੱਤਰ ਲਿਆ, ਅਤੇ ਇਸ ਦੀ ਨਿਊ ਪੱਥਰ ਰੱਖਣ ਵਾਸਤੇ ਕਿਸ ਨੂੰ ਬੁਲਾਇਆ ਜਾਵੇ ਜੋ ਬੜਾ ਮਾਨਸਿਕ ਤੌਰ ਉੱਤੇ ਉੱਚਾ ਪੁਰਸ਼ ਹੋਵੇ, ਜਿਸ ਦੀ ਸੁਰਤ ਬੁਲੰਦੀਆਂ ਵਿੱਚ ਹੋਵੇ, ਜਿਹਦੇ ਵਿੱਚ ਰੱਬੀ ਗੁਣ ਹੋਣ, ਨਿਰਭਉ ਵੀ ਹੋਵੇ, ਨਿਰਵੈਰ ਵੀ ਹੋਵੇ, ਜਿਹਦੀ ਸਗਲ ਸੰਗ ਬਣ ਆਵੇ। ਨਿਰਵੈਰ ਹੋਣਾ ਤਾਂ ਬਹੁਤ ਹੀ ਦੁਸ਼ਵਾਰ ਹੈ ਨਾ, ਨਿਰਭਉ ਇਨਸਾਨ ਹੋ ਸਕਦਾ? ਫਰਊਨ ਬਾਦਸ਼ਾਹ ਨਿਰਭਉ ਸੀ, ਨਮਰੂਦ ਬਾਦਸ਼ਾਹ ਨਿਰਭਉ ਸੀ, ਰਾਵਣ ਨਿਰਭਉ ਸੀ, ਹਰਨਾਕਸ਼ ਨਿਰਭਉ ਸੀ, ਲੇਕਿਨ ਨਿਰਵੈਰ ਨਹੀਂ ਹੋ ਸਕਿਆ। ਹਰਨਾਕਸ਼ ਆਪਣੇ ਪੁੱਤਰ ਨਾਲ ਵੈਰ ਕਰਦਾ ਰਿਹਾ। ਇਸ ਲਈ ਮਨੁੱਖ ਨਿਰਭਉ ਹੋ ਸਕਦਾ ਹੈ, ਹੈ ਵੀ ਔਖਾ, ਪਰ ਨਿਰਵੈਰ ਹੋਣਾ ਤਾਂ ਬੜਾ ਹੀ ਦੁਸ਼ਵਾਰ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਨਿਗਾਹ ਆਪਣੇ ਯਾਰ ਉੱਤੇ ਗਈ, ਆਪਣੇ ਮਿੱਤਰ ਉੱਤੇ ਗਈ, ਰੱਬੀ ਆਤਮਾ ਉੱਤੇ ਗਈ। ਗੁਰਸਿੱਖ ਭੇਜੇ, ਅਦਬ ਨਾਲ ਬੁਲਾਇਆ, ਬਜ਼ੁਰਗ ਬਾਬਾ ਜੀ ਆ ਗਏ। ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਆਖਿਆ, ਸਾਈ ਮੀਆਂ ਮੀਰ ਜੀ, ਇਹ ਮੇਰਾ ਇੱਕ ਪ੍ਰੋਗਰਾਮ ਹੈ, ਇੱਕ ਧਰਮ ਮੰਦਰ ਬਣਾਉਣਾ ਹੈ ਜਿਸ ਦਾ ਨਾਂ ਕਿਸੇ ਦੇਵਤੇ ਦੇ ਨਾਂ 'ਤੇ ਨਾ ਹੋਵੇਗਾ, ਬਲਕਿ ਪਰਮੇਸ਼ਰ ਦੇ ਨਾਂ 'ਤੇ ਹੋਵੇਗਾ। ਉਸ ਦਾ ਨਾਂ ਹਰੀ ਮੰਦਰ ਹੋਵੇਗਾ। ਹਰੀ ਮੰਦਰ ਘੱਟ ਦਿਸੇਗਾ ਤੁਹਾਨੂੰ, ਦੇਵਤਿਆਂ ਦੇ ਮੰਦਰ, ਦੇਵੀਆਂ ਦੇ ਮੰਦਰ ਬੜੇ ਦਿਸ ਸਕਦੇ ਨੇ। ਹਰੀ ਮੰਦਰ ਉਸ ਦਾ ਨਾਂ ਹੋਵੇਗਾ। ਉਹਦਾ ਆਹ ਚਿੱਤਰ ਹੈ, ਆਹ ਨਕਸ਼ਾ ਹੈ। ਮੀਆਂ ਮੀਰ ਗਲ ਵਿੱਚ ਪੱਲੂ ਪਾ ਖਲੋ ਗਏ ਅਤੇ ਸਿਰ ਝੁਕਾਇਆ। ਮਹਾਰਾਜ ਜੀ ਨੇ ਆਖਿਆ, ਕਿਉਂ? ਮੀਆਂ ਮੀਰ ਇਹਦਾ ਅਸਲੀ ਨਾਮ ਇਤਿਹਾਸ ਨੇ ਸੰਭਾਲ ਰੱਖਿਆ ਹੈ, ਹਜ਼ਰਤ ਸਾਈਂ ਮੈਨੁਲ ਅਸਲਾਮ ਉਰਫ ਮੀਆਂ ਮੀਰ, ਇਹਦਾ ਅਸਲੀ ਨਾਮ ਮੈਨੁਲ ਅਸਲਾਮ ਹੈ। ਤੋ ਖੈ, ਮੀਆਂ ਮੀਰ ਨੇ ਆਖਿਆ, ਸੱਚੇ ਪਾਤਸ਼ਾਹ, ਮੈਂ ਤੇਰੇ ਦਰ ਦੇ ਗੁਰਸਿੱਖਾਂ ਦੇ ਚਰਨਾਂ ਦੀ ਖਾਕ ਤੋਂ ਵੀ ਅਦਨਾ ਹਾਂ। ਮੇਰੇ ਵਿੱਚ ਇੰਨੀ ਤੌਫੀਕ ਕੀ ਹੈ ਕਿ ਇੰਨੀ ਉੱਚੀ ਅਤੇ ਸੁੱਚੀ ਬਾਰਗਾਹ ਬਣੇ ਅਤੇ ਮੇਰੇ ਹੱਥੀਂ ਉਹਦਾ ਬੁਨਿਆਦੀ ਪੱਥਰ ਰੱਖਿਆ ਜਾਏ? ਇਹ ਤਾਂ ਕਰਾਮਤ ਆਪਦੀ ਹੀ ਹੈ। ਤੁਹਾਡੇ ਨਾਲੋਂ ਬਿਹਤਰ ਅਤੇ ਸੁਹਾਵਣੇ ਹੱਥ ਕਿਸੇ ਦੇ ਨਹੀਂ ਹੋ ਸਕਦੇ। ਮਹਾਰਾਜ ਨੇ ਕਿਹਾ, ਮੀਆਂ ਮੀਰ, ਤੁਰਦਰਗਾਹੋਂ ਇਸੇ ਤਰ੍ਹਾਂ ਫਰਮਾਨ ਹੈ। ਮੈਂ ਦੋ ਬੁਨਿਆਦਾਂ ਰੱਖਣੀਆਂ ਨੇ, ਦੋ ਮੈਂ ਚਾਹੁੰਦਾ ਹਾਂ, ਇੱਕ ਤੁਸਾਂ ਆਪਣੇ ਕਰ ਕਮਲਾਂ ਨਾਲ ਰੱਖੋ ਅਤੇ ਇੱਕ ਦੀ ਸੇਵਾ ਦਾਸ ਨੂੰ ਮਿਲ ਜਾਏ, ਗੁਰੂ ਅਰਜਨ ਦੇਵ ਮਾਰ। ਸੰਗਤ ਸੋਚੇ, ਇੱਕ ਮੰਦਰ ਤਾਂ ਇਹ ਬਣਨ ਲੱਗਾ ਹੈ, ਦੂਜੀ ਬੁਨਿਆਦ ਗੁਰੂ ਕੀ ਰੱਖਣਗੇ? ਜੇ ਹਰ ਮੰਦਰ ਦੀ ਬੁਨਿਆਦ ਮੀਆਂ ਮੀਰ ਤੋਂ ਰਖਾਈ ਜਾਏ ਗਈ ਕਿ ਅੱਜ ਦੇ ਭਾਰਤ ਵਰਸ਼ ਅੰਦਰ ਇਹ ਤੋਂ ਉੱਚੀ ਸ਼ਖਸੀਅਤ ਕੋਈ ਨਹੀਂ, ਤਾਂ ਦੂਜੀ ਨਹੀਂ ਵੀ ਇਹ ਤੋਂ ਹੀ ਗੁਰੂ ਅਰਜਨ ਦੇਵ ਰਖਾ ਲੈਂਦੇ ਤਾਂ ਕੀ ਹੁੰਦਾ? ਜੇ ਦੂਜੀ ਇਹਨਾਂ ਆਪ ਰੱਖਣੀ ਹੈ ਤਾਂ ਪਹਿਲੀ ਵੀ ਆਪ ਰੱਖ ਲੈਂਦੇ। ਐਸੀਆਂ ਕੁਝ ਗੱਲਾਂ ਹੋ ਰਹੀਆਂ ਸਨ, ਪਰ ਗੁਰੂ ਪਰਮੇਸ਼ਰ ਨੇ ਆਖਿਆ, ਮਿੱਤਰ ਮੀਆਂ ਮੀਰ, ਮੈਨੂੰ ਅਜ਼ਲ ਤੋਂ ਦਰਗਾਹੋਂ ਇਹ ਹੁਕਮ ਹੈ ਕਿ ਦੋ ਬੁਨਿਆਦਾਂ ਰੱਖਣੀਆਂ ਨੇ, ਇੱਕ ਦੀ ਸੇਵਾ ਦਾਸ ਕਰੇਗਾ, ਦੂਜੇ ਦੀ ਸੇਵਾ ਅੱਜ ਤੁਸਾਂ ਕਰੋ। ਮੀਆਂ ਮੀਰ ਨੇ ਹੁਕਮ ਦੇ ਅੱਗੇ ਸਿਰ ਨੋੜਾਇਆ। ਇਤਿਹਾਸ ਆਪ ਜਾਣਦੇ ਹੋ, ਹਰ ਮੰਦਰ ਦੀ ਨੀਂਹ ਮੈਨੁਅਲ ਸਲਾਮ ਉਰਫ ਮੀਆਂ ਮੀਰ ਸਾਈਂ ਸੀਸਤਾਨ ਵਾਲੇ ਨੇ ਰੱਖੀ। ਅਤੇ ਗੌਰਵਸ਼ੀਲ ਬਾਤ ਹੈ, ਦੁਨੀਆਂ ਅੰਦਰ ਬੜੇ ਮੰਦਰ ਬਣੇ, ਧਾਰਮਿਕ ਅਸਥਾਨ ਬਣੇ, ਲੇਕਿਨ ਕਿਸੇ ਗੁਆਂਢੀ ਚੰਗੇ ਪੁਰਸ਼ ਦਾ ਧਿਆਨ ਘੱਟ ਆਇਆ ਦਿਸਦਾ ਹੈ, ਬਲਕਿ ਕਦੀ ਨਹੀਂ ਆਇਆ। ਕੋਈ ਇਸਲਾਮ ਦੀ ਮਸਜਿਦ ਬਣਨੀ ਹੋਵੇ, ਉਹਦਾ ਬੁਨਿਆਦੀ ਪੱਥਰ ਕਿਸੇ ਹਿੰਦੂ ਭਰਾ ਤੋਂ ਰਖਾਇਆ ਜਾਵੇ। ਹਿੰਦੂ ਮੰਦਰ ਬਣਨਾ ਹੋਵੇ ਅਤੇ ਕਿਸੇ ਜੈਨੀ, ਬੋਧੀ, ਈਸਾਈ, ਮੂਸਾਈ ਦੀ ਯਾਦ ਆਈ ਹੋਵੇ। ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਵਿਸ਼ਾਲਤਾ ਹੈ ਕਿ ਹਰਿਮੰਦਰ ਦੀ ਨੀਂਹ ਸਾਈਂ ਮੀਆਂ ਮੀਰ ਜੀ ਦੇ ਦਸਤੇ ਮੁਬਾਰਕ ਤੋਂ ਰਖਾਈ। ਗੌਰਵਸ਼ੀਲ ਬਾਤ ਹੈ ਅਤੇ ਇਸ ਗੱਲ ਦਾ ਜ਼ਾਹਰਾ ਨਮੂਨਾ ਹੈ ਕਿ ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਿਆਈ। ਅਸੀਂ ਇਸ ਗੱਲ ਨੂੰ ਹੁਣ ਕਿੱਥੇ ਤੱਕ ਮਸ਼ਕ ਵਿੱਚ ਅਮਲ ਵਿੱਚ ਲਿਆਂਦਾ ਹੈ, ਇਹ ਆਪਣੇ ਅੰਦਰ ਝਾਕਣ ਦੀ ਬਾਤ ਹੈ। ਤੋ ਸਤਸੰਗ ਜੀ, ਫਿਰ ਸਮਾਂ ਆਪਣੀ ਰਵਾਨਗੀ ਨਾਲ ਤੁਰ ਗਿਆ। ਵਰਿਆਂ ਤੋਂ ਪਿੱਛੋਂ ਸਿਸਤਾਨੀ ਫਕੀਰ ਮੈਨੂੰ ਸਲਾਮ ਫਿਰ ਗੁਰੂ ਕੀ ਬਾਰਗਾਹ 'ਤੇ ਆਇਆ। ਭਰਪੂਰ ਸੰਗਤ ਵਿੱਚ ਕੀਰਤਨ ਤੋਂ ਬਾਅਦ ਗਲ ਪੱਲੂ ਪਾ ਕੇ ਖਲੋ ਗਿਆ। ਸਫੇਦ ਰੀਸ਼ ਹੈ, ਦਾੜਾ ਹੈ, ਸਡੌਲ ਸਰੀਰ ਹੈ, ਦਸਤਾਰ ਸਜਾਈ ਹੈ, ਤਸਬੀ ਹੱਥ ਵਿੱਚ ਪਕੜੀ ਹੋਈ ਹੈ, ਜ਼ਿਕਰ ਮੌਲਾ ਕਰਦਾ ਉੱਠ ਕੇ ਖਲੋ ਗਿਆ। ਸੰਗਤਾਂ ਨੇ ਵੇਖਿਆ, ਉਹੀਓ ਸਾਈਂ ਹੈ ਜਿਹਦੇ ਕਰ ਕਮਲਾਂ ਤੋਂ ਹਰਿਮੰਦਰ ਦੀ ਨਿਊ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੇ ਰਖਾਈ ਸੀ। ਮੀਆਂ ਮੀਰ ਉੱਠ ਖਲੋਤਾ, ਖਾਮਸ਼ੀ ਦਾ ਆਲਮ ਹੈ, ਟਿਕੀ ਹੋਈ ਸੰਗਤ ਹੈ, ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਆ ਗਿਆ, ਸਜਦਾ ਕੀਤਾ, ਆਦਾਬ ਅਰਜ਼ ਕੀਤੀ, ਸਲਾਮ ਦੁਆ ਕੀਤੀ, ਆਦੇਸ਼ ਹੋਈ, ਖੈਰ ਸਲਾਮਤੀਆਂ ਪੁੱਛੀਆਂ। ਮਹਾਰਾਜ ਨੇ ਕਿਹਾ, ਸਾਈਂ ਜੀ ਜਿਉਂ ਆਇਆ, ਪਰ ਭਰਪੂਰ ਸੰਗਤ ਵਿੱਚ ਆਪ ਜੀ ਦਾ ਖਲੋਣਾ ਕੁਝ ਮੈਨੂੰ ਸਾਬਤ ਕਰਦਾ ਹੈ ਕਿ ਤੁਹਾਡੇ ਦਿਲ ਵਿੱਚ ਕੋਈ ਰਾਜ਼ ਹੈ, ਕੋਈ ਭੇਦ ਹੈ, ਕੋਈ ਸਵਾਲ ਹੈ, ਕੋਈ ਅੜਿੱਕਾ ਹੈ। ਗੁਰੂ ਕੀ ਸੰਗਤ ਵਿੱਚ ਆਏ ਹੋ, ਕੀ ਇਹ ਗੱਲ ਠੀਕ ਹੈ? ਮੀਆਂ ਮੀਰ ਨੇ ਸਿਰ ਹਿਲਾਇਆ, ਹਾਂ, ਵਾਚਕ ਢੰਗ ਨਾਲ, ਪੋਜ਼ਿਟਿਵ ਸੈਂਸ ਵਿੱਚ, ਜੀ ਹਾਂ, ਬੇਸ਼ੱਕ ਮਹਿਰਮ ਮਿੱਤਰ, ਮਹਿਰਮ ਦੋਸਤ, ਮੇਰੇ ਸੱਜਣ ਮੀਤ ਮੁਰਾਰੇ ਜੀਓ, ਮੇਰੇ ਦਿਲ ਵਿੱਚ ਜ਼ਰੂਰ ਸ਼ੱਕ ਹੈ, ਮੈਂ ਤਾਂ ਸਵਾਲ ਲੈ ਕੇ ਆਇਆ ਹਾਂ, ਮੇਰੀ ਛਾਤੀ ਅੰਦਰ ਸਵਾਲ ਹਨ। ਮਹਾਰਾਜ ਨੇ ਕਿਹਾ, ਤੁਸਾਂ ਤਾਂ ਬੜੇ ਆਲਮ ਹੋ, ਤੁਸਾਂ ਤਾਂ ਬੜੇ ਫਾਜ਼ਲ ਹੋ, ਅਦੀਬ ਹੋ, ਦੀਨਦਾਰ ਹੋ, ਤੁਹਾਡੇ ਮਨ ਅੰਦਰ ਸਵਾਲ ਪੈਦਾ ਹੋਏ ਅਤੇ ਤੁਸੀਂ ਆਪ ਉਹਦਾ ਹੱਲ ਨਹੀਂ ਕਰ ਪਾਏ, ਕੀ ਗੱਲ ਹੈ? ਗੁਰੂ ਕੀ ਸੰਗਤ ਵਿੱਚ ਆਏ ਹੋ, ਗੁਰੂ ਨਾਨਕ ਮਿਹਰ ਕਰੇ, ਇੱਥੋਂ ਸਫਾਈਆਂ ਹੋ ਜਾਵਣ, ਤੁਸੀਂ ਹੌਲੇ ਫੁੱਲ ਹੋ ਜਾਓ, ਫਰਮਾਓ ਕੀ ਆਉਂਦੇ? ਅਤੇ ਮੀਆਂ ਮੀਰ ਨੇ ਅਦਬ ਨਾਲ ਕਈ ਸਵਾਲ ਕਰਦੇ ਨੇ ਦੂਸਰੇ ਨੂੰ ਸ਼ਿਕਸਤ ਦੇਣ ਲਈ ਅਤੇ ਆਪਣੀ ਹਉਮੈ ਨੂੰ ਹੋਰ ਚਮਕਾਉਣ ਲਈ, ਪਰ ਕਈ ਸੱਚੀ ਮੁੱਚੀ ਸਵਾਲ ਕਰਦੇ ਨੇ, ਸਾਡੀ ਰਹਿਨਮਾਈ ਹੋ ਜਾਏ। ਮੀਆਂ ਮੀਰ ਨੇ ਇਜਜ਼ ਅਤੇ ਅਦਬ ਨਾਲ ਆਖਿਆ, ਮਹਾਰਾਜ, ਮੈਂ ਆਪ ਜੀ ਦੀ ਪਵਿੱਤਰ ਬਾਣੀ ਸੁਖਮਨੀ ਸਾਹਿਬ ਦਾ ਪਾਠ ਕਰਦਾ ਹਾਂ, ਉਸ ਦਾ ਜ਼ਿਕਰ ਕਰਦਾ ਹਾਂ, ਉਹਨੂੰ ਰੋਜ਼ ਪੜ੍ਹਦਾ ਹਾਂ, ਪਾਠ ਤਾਂ ਕੀਤੇ ਨੇ ਪਰ ਸੱਤਵੀਂ ਅੱਠਵੀਂ ਅਸ਼ਟਪਦੀ ਅਤੇ ਫਿਰ ਨੌਵੀਂ ਅਸ਼ਟਪਦੀ ਦੇ ਸੱਤਵੇਂ ਸ਼ਬਦ ਉੱਤੋਂ ਮੇਰਾ ਚਿੱਤ ਅੱਗੇ ਨਹੀਂ ਜਾਣ ਨੂੰ ਕਰਦਾ। ਪਾਠੀ ਸੱਜਣ, ਗੌਰ ਫਰਮਾਓ, ਮੀਆਂ ਮੀਰ ਅੰਮ੍ਰਿਤਸਰ ਸਾਹਿਬ ਵਿੱਚ ਆ ਕੇ ਭਰਪੂਰ ਸੰਗਤ ਵਿੱਚ ਇੱਕ ਗੱਲ ਕਰਦਾ ਹੈ, ਨਿਰਸੰਦੇਹ ਦਿਲਾਂ ਦੇ ਮਹਿਰਮ, ਮੇਰੇ ਦਿਲ ਵਿੱਚ ਇੱਕ ਸ਼ੱਕ ਹੈ, ਸਵਾਲ ਹੈ, ਬੋਝ ਹੈ, ਦਿਮਾਗ ਉੱਤੇ ਬਾਰੇ ਗਿਰਾਂ ਹੈ। ਮੈਂ ਆਪ ਦੀ ਪਵਿੱਤਰ ਰਚੀ ਬਾਣੀ ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਦਾ ਪਾਠ ਕਰਦਾ ਹਾਂ, ਪਰ ਜਦੋਂ ਮੈਂ ਸੱਤਵੀਂ ਅਸ਼ਪਦੀ 'ਤੇ ਜਾਂਦਾ ਹਾਂ ਮਨ ਰੁਕਦਾ ਹੈ, ਫਿਰ ਅੱਗੇ ਤੋਰਦਾ ਹਾਂ। ਹਿਚੇ ਤਾਂ ਪ੍ਰੇਮ ਕੇ ਚਾਬਕ ਮਾਰੋਂ, ਗੌੜੀ ਕਬੀਰ ਜੀ, ਜੇ ਮਨ ਰੁਕਦਾ ਹੈ ਤਾਂ ਪ੍ਰੇਮ ਦੀਆਂ ਮਾਰਾਂ ਨਾਲ, ਚਾਬਕਾਂ ਨਾਲ ਅੱਗੇ ਤੋਰਦਾ ਹਾਂ, ਸੱਤਵੀਂ ਅਸ਼ਟਪਦੀ ਤੋਂ ਅੱਗੇ ਨਹੀਂ ਜਾਣਾ ਚਾਹੁੰਦਾ। ਅੱਠਵੀਂ ਉੱਤੇ ਆ ਕੇ ਵੀ ਮੇਰਾ ਮਨ ਥੰਮ ਜਾਂਦਾ ਹੈ, ਅੱਗੇ ਨਹੀਂ ਤੁਰਨਾ ਚਾਹੁੰਦਾ। ਫਿਰ ਹਿਚੇ ਤਾਂ ਪ੍ਰੇਮ ਕੇ ਚਾਬਕ ਮਾਰੋਂ, ਫਿਰ ਮੈਂ ਅੱਗੇ ਤੋਰਦਾ ਹਾਂ। ਮੇਰੇ ਮਹਿਬੂਬ ਯਾਰ, ਨੌਵੀਂ ਅਸ਼ਟਪਦੀ ਜੋ ਆਪਨੇ ਰਚੀ ਹੈ ਉਸਦੇ ਸੱਤਵੇਂ ਸ਼ਬਦ ਤੋਂ ਅੱਗੇ ਤਾਂ ਮਨ ਜਾਣਾ ਹੀ ਨਹੀਂ ਚਾਹੁੰਦਾ। ਆਪ ਸਭ ਨੂੰ ਪਤਾ ਲੱਗ ਗਿਆ, ਵਿਚਾਰ ਕੇ ਬਾਣੀ ਪੜ੍ਹੀ ਜਾਏ ਤਾਂ ਨਾਲ ਨਾਲ ਕਈ ਸਵਾਲ ਵੀ ਪੈਦਾ ਹੁੰਦੇ ਨੇ, ਸ਼ੱਕਾਂ ਵੀ ਪੈਦਾ ਹੁੰਦੀਆਂ ਨੇ, ਪਰ ਨਾਲ ਨਾਲ ਬਾਣੀ ਉਸਦਾ ਅਰਥ ਵੀ ਦੱਸਦੀ ਜਾਂਦੀ ਹੈ ਜੇ ਗੌਰ ਰੱਖੀਏ ਤਾਂ। ਮਹਾਰਾਜ ਨੇ ਕਿਹਾ, ਸੰਗਤ ਸਾਰੀ ਖਾਮੋਸ਼ ਹੋ ਗਈ ਅਤੇ ਗੌਰ ਨਾਲ ਸੁਣਨ ਲੱਗ ਪਈ ਕਿ ਸੱਤਵੀਂ ਅੱਠਵੀਂ ਅਸ਼ਟਪਦੀ ਅਤੇ ਫਿਰ ਨੌਵੀਂ ਅਸ਼ਟਪਦੀ ਅਤੇ ਫਿਰ ਉਹਦੇ ਵੀ ਸੱਤਵੇਂ ਸ਼ਬਦ ਉੱਤੇ ਆ ਕੇ ਇਹ ਮਹਾਂਵਿਦਵਾਨ ਅਤੇ ਭਜਨ ਬੰਦਗੀ ਕਰਨ ਵਾਲਾ ਗੁਰੂ ਦਾ ਮਿੱਤਰ ਕਿਉਂ ਰੁਕ ਜਾਂਦਾ ਹੈ? ਮਹਾਰਾਜ ਨੇ ਕਿਹਾ, ਮੀਆਂ ਮੀਰ ਜੀ, ਇੱਕ ਵਾਰੀ ਤੁਸੀਂ ਆਪ ਦੀ ਰਸਨਾ ਤੋਂ ਉਸ ਸ਼ਬਦ ਦਾ ਪਾਠ ਵੀ ਕਰੋ ਅਤੇ ਸੰਗਤ ਜੀ ਆਪ ਵੀ ਸੁਣੋ। ਨੌਵੀਂ ਅਸ਼ਪਦੀ ਦਾ ਸੱਤਵਾਂ ਸ਼ਬਦ ਮੀਆਂ ਮੀਰ ਜੀ ਉਚਾਰਨਗੇ, ਤੁਸੀਂ ਸੁਣੋ। ਤੇ ਫਿਰ ਵੇਖਦੇ ਹਾਂ ਕੀ ਬਾਤ ਹੈ। ਕਹਿੰਦੇ ਨੇ ਸੰਗਤ ਵਿੱਚ ਅੱਜ ਚੰਗਾ ਮਜ਼ਮੂਨ ਆਇਆ ਤੇ ਮਹਾਂਪੁਰਸ਼ ਦੀ ਜ਼ੁਬਾਨੀ ਉਹਨੇ ਅੰਜ ਪਾਠ ਕਰਨਾ ਸ਼ੁਰੂ ਕਰ ਦਿੱਤਾ।
ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਤ ਤੈਸਾ ਉਸੋ ਸਦਾ ਆਨੰਦ ਤੈ ਨਹੀਂ ਵਿਗੋ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ ਤੈਸਾ ਮਾਨ ਅਭਿਮਾਨ ਤੈਸਾ ਰੰਗ ਤੈਸਾ ਰਾਜਾ ਜੋ ਵਰਤਾਏ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ।
ਇਹ ਕਹਿੰਦੇ ਆ ਮੀਆਂ ਮੀਰ ਦੋਜ਼ਾਨੂ ਹੋ ਗਏ, ਸਜਦਾ ਕੀਤਾ, ਉੱਠ ਖਲੋਏ। ਮਹਾਰਾਜ ਭਾਵੇਂ ਪਹਿਲੀਆਂ ਅਸ਼ਪਦੀਆਂ ਦੇ ਕਈ ਸ਼ਬਦ ਤੇ ਤੁਕਾਂ ਵੀ ਮੈਨੂੰ ਰੋਕਦੀਆਂ ਨੇ, ਪਰ ਇਸ ਸ਼ਬਦ ਤੋਂ ਤਾਂ ਮੈਂ ਅੱਗੇ ਲੰਘ ਨਹੀਂ ਪਾਉਂਦਾ। ਜੇ ਲੰਘਦਾ ਹਾਂ ਤੇ ਹਰ ਵੇਲੇ ਦਿਲ ਵਿੱਚ ਇਹ ਖਿਆਲ ਰਹਿੰਦਾ ਹੈ ਪ੍ਰਭ ਕੀ ਆਗਿਆ ਆਤਮ ਹਿਤਾਵੈ। ਹਿਤਾਵੈ ਮੈਨੇ ਪ੍ਰੇਮ ਕਰੇ, ਹਿੱਤ ਕਰੇ, ਆਤਮਾ ਤੋਂ ਮਨ ਤੋਂ ਪ੍ਰਭੂ ਦੀ ਆਗਿਆ ਨਾਲ ਹਿੱਤ ਕਰੇ। ਪ੍ਰਭ ਕੀ ਆਗਿਆ ਆਤਮ ਹਿਤਾਵੈ ਕੋਈ ਵਿਰਲਾ ਹੀ ਹੈ, ਵਰਨਾ ਅਸੀਂ ਆਗਿਆ ਨੂੰ ਮਰਜ਼ੀ ਦੇ ਪਿੱਛੇ ਤੋਰਨ ਦੇ ਇੱਛਕ ਰਹੀਦਾ ਹੈ। ਆਗਿਆ ਪਿੱਛੇ ਚੱਲਣਾ ਬਹੁਤ ਵੱਡੀ ਬਾਤ ਹੈ, ਅਸੀਂ ਆਗਿਆ ਨੂੰ ਆਪਣੀ ਮਰਜ਼ੀ ਪਿੱਛੇ ਲਿਜਾਣਾ ਚਾਹੁੰਦੇ ਹਾਂ। ਹਮੇਸ਼ਾ ਅਰਦਾਸਾਂ ਵੀ ਸਾਡੀਆਂ ਇੱਦਾਂ ਦੀਆਂ ਹੁੰਦੀਆਂ ਜਿਨ੍ਹਾਂ 'ਚੋਂ ਹੁਕਮ ਦੀ ਸਮੈਲ ਆਉਂਦੀ ਹੈ, ਪਰ ਸਾਹਿਬ ਸੇਤੀ ਹੁਕਮ ਨਾ ਚੱਲੇ ਇਸ ਲਈ ਕਈ ਵਾਰੀ ਉਹ ਪੂਰੀ ਨਹੀਂ ਹੁੰਦੀ। ਖੈਰ, ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਖ ਤੈਸਾ ਉਸੋਗ ਸਦਾ ਅਨੰਤ ਨਹੀਂ ਵਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਸੰਨਾਟਾ ਹੈ, ਆਲਮੇ ਖਾਮਸ਼ੀ ਹੈ, ਚੁੱਪ ਹੈ। ਸਾਹਿਬਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਯਾਕੂਤੀ ਲਭ ਹਿੱਲੇ, ਆਪਦੇ ਬੁੱਲ ਫਰੱਕੇ, ਫਰਮਾਨ ਹੋਇਆ ਸਾਈਂ ਜੀ ਇਹਦੇ ਵਿੱਚ ਕੀ ਸ਼ੱਕ ਗੁਜ਼ਰੀ ਹੈ, ਇਸ ਸ਼ਬਦ ਵਿੱਚ ਕੀ ਬੋਝ ਤੁਹਾਡੇ ਦਿਮਾਗ ਨੇ ਅਖਤਿਆਰ ਕੀਤਾ ਹੈ, ਕਿਉਂ ਘਬਰਾਹਟ ਵਿੱਚ ਆਏ ਹੋ, ਕਿਉਂ ਮਨ ਇੱਥੇ ਰੁਕਿਆ ਹੈ। ਮਹਾਰਾਜ ਜੀ ਇਸ ਲਈ ਕਿ ਮੈਂ ਸਮਝ ਗਿਆ, ਮੇਰਾ ਦਿਮਾਗ ਕਹਿੰਦਾ ਹੈ ਕਿ ਇਸ ਸਿਤਾ ਦਾ ਇਸ ਲੈਵਲ ਦਾ ਕੌਣ ਹੋ ਸਕਦਾ ਹੈ। ਸ਼ਾਇਦ ਇਹ ਸ਼ਬਦ ਆਪ ਜੀ ਨੇ ਤਸੱਵਰ ਵਿੱਚ ਬੈਠ ਕੇ ਲਿਖ ਦਿੱਤਾ, ਤਖੈਲ ਦੀ ਦੁਨੀਆ 'ਚ ਲਿਖ ਦਿੱਤਾ, ਇਮੈਜੀਨੇਸ਼ਨ ਨਾਲ ਲਿਖ ਦਿੱਤਾ, ਜਿਵੇਂ ਕਈ ਕਵੀ ਜਨ ਕਰਦੇ ਨੇ, ਮੈਂ ਫਲਾਨੇ ਥਾਂ ਤੋਂ ਫੁੱਲ ਆਉਂਦੇ ਅਤੇ ਧੂੜ ਆਉਂਦੀ, ਭਾਵਾਂ ਕਦੀ ਗਿਆ ਨਾ ਹੋਵੇ ਅਤੇ ਸੰਗਤ ਸੁਣਦੀ ਇਹ ਸਿਹਰਾ, ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚੋਂ ਇੱਦਾਂ ਕਹੀ ਜਾਂਦਾ ਹੈ ਕਿ ਮੈਂ ਨਨਕਾਣੇ ਤੋਂ ਧੂੜ ਆਉਂਦੀ, ਪੰਜੇ ਸਾਹਿਬ ਤੋਂ ਪਾਣੀ ਆਉਂਦਾ ਸਿਹਰੇ ਦੇ ਫੁੱਲਾਂ ਦੇ ਮੂੰਹ ਧੋਣ ਲਈ, ਖੁਸ਼ ਹੁੰਦੇ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਤਸੱਵਰਾਤ ਨਾਲ ਖੁਸ਼ੀਆਂ ਪੈਮਾਣਦੇ ਹਾਂ। ਗੁਰੂ ਅਰਜਨ ਦੇਵ ਮਹਾਰਾਜ, ਤੁਸੀਂ ਇਹ ਖਿਆਲੀ ਦੁਨੀਆ 'ਚ ਸ਼ਬਦ ਲਿਖਿਆ ਹੈ, ਇਮੈਜੀਨੇਸ਼ਨ ਨਾਲ ਲਿਖਿਆ ਹੈ, ਤਸੱਵਰ ਵਿੱਚ ਬੈਠ ਕੇ ਲਿਖਿਆ ਹੈ, ਐਸਾ ਕੌਣ ਹੋ ਸਕਦਾ ਹੈ ਜਿਹਨੂੰ ਜ਼ਹਿਰ ਅਤੇ ਅੰਮ੍ਰਿਤ ਇੱਕੋ ਜਿਹਾ ਦਿਸੇ, ਐਸਾ ਕੌਣ ਹੋ ਸਕਦਾ ਹੈ ਜਿਹਨੂੰ ਸੋਨਾ ਅਤੇ ਮਿੱਟੀ ਬਰਾਬਰ ਹੀ ਦਿਸੇ, ਐਸਾ ਕੌਣ ਹੋ ਸਕਦਾ ਹੈ ਜਿਹਨੂੰ ਮਾਣ ਅਤੇ ਅਪਮਾਨ ਯਕਸਾਂ ਨਜ਼ਰ ਆਵੇ, ਜਿਹਨੂੰ ਰਾਓ ਅਤੇ ਰੰਕ, ਬਾਦਸ਼ਾਹ ਅਤੇ ਗਦਾ, ਸ਼ਾਹੋ ਗਦਾ ਇੱਕੋ ਜਿਹਾ ਦਿਸਣ, ਐਸਾ ਕੌਣ ਹੋ ਸਕਦਾ ਹੈ। ਪ੍ਰਤੀਤ ਹੁੰਦਾ ਹੈ, ਮਨ ਕਹਿੰਦਾ ਹੈ, ਹੋ ਸਕਦਾ ਹੈ ਦਾਸ ਭੁੱਲ ਵਿੱਚ ਹੋਵੇ ਕਿ ਇਹ ਤਾਂ ਖਿਆਲ ਦੀ ਦੁਨੀਆ 'ਚ ਸ਼ਬਦ ਲਿਖਿਆ ਗਿਆ ਹੈ। ਸੰਗਤ ਜੀ ਪਹਿਲਾਂ ਨਾਲੋਂ ਵੀ ਵਾਧੂ ਚੁੱਪ ਛਾ ਗਈ। ਅੱਗੇ ਬੈਠਣ ਵਾਲੇ ਸਿੱਖ, ਕੀਰਤਨ ਕਰਨ ਵਾਲੇ, ਨਿਕਟਵਰਤੀ ਕੀਰਤਨੀਏ, ਕੋਲੋ ਸੇਵਾ ਕਰਨ ਵਾਲੇ ਹਜ਼ੂਰੀਏ, ਨੀਵੀਆਂ ਘੱਤ ਗਏ, ਸ਼ਬਦ ਦਾ ਇਮਤਿਹਾਨ ਕਿਤੇ ਸਾਤੋਂ ਹੀ ਨਾ ਸ਼ੁਰੂ ਹੋ ਜਾਏ। ਗੁਰੂ ਅਰਜਨ ਦੇਵ ਜੀ ਖਾਮੋਸ਼ ਬੈਠੇ ਨੇ, ਮੀਆਂ ਮੀਰ ਹੱਥ ਬੰਨ ਕੇ ਦਸ ਬੱਸਾ ਖਲੋਤੇ ਨੇ। ਆਖਿਰ ਕੁਛ ਸਮੇਂ ਤੋਂ ਬਾਅਦ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ, ਮਾਤਾ ਭਾਨੀ ਦੇ ਨੂਰੇ ਨਜ਼ਰ, ਗੁਰੂ ਰਾਮਦਾਸ ਜੀ ਦੀ ਚਸ਼ਮੇ ਜ਼ਿਆਏ ਚਸ਼ਮ, ਬੋਲੇ, ਮੀਆਂ ਮੀਰ ਇਸ ਦਾ ਅਰਥ ਅੱਜ ਨਹੀਂ, ਇਹਦੇ ਮੀਨਿੰਗਸ ਮਾਨੇ ਅੱਜ ਨਹੀਂ, ਤੈਨੂੰ ਜ਼ਰੂਰ ਦੱਸਾਂਗਾ ਲੇਕਿਨ ਕੁਝ ਸਮੇਂ ਤੋਂ ਬਾਅਦ। ਮਹਾਰਾਜ ਅੱਜ ਨਹੀਂ, ਨਹੀਂ ਮੀਆਂ ਮੀਰ ਇਹਦੇ ਅਰਥ ਅੱਜ ਨਹੀਂ ਦੱਸ ਸਕਾਂਗਾ, ਫਿਰ ਦੱਸਾਂਗਾ। ਮੀਆਂ ਮੀਰ ਦਾੜੇ 'ਤੇ ਹੱਥ ਫੇਰ ਕੇ, ਸ਼ਹਿਨਸ਼ਾਹ ਬੁਢਾਪਾ ਆ ਰਿਹਾ ਹੈ, ਜ਼ਈਫੀ ਆ ਰਹੀ ਹੈ, ਪਤਾ ਨਹੀਂ ਉਹ ਵਕਤ ਆਖਰ ਕਦੋਂ ਹੋਵੇ, ਤੇ ਮੈਂ ਇਸ ਸ਼ਬਦ ਦੇ ਮੈਨੇ ਸੁਣਨ ਤੋਂ ਬਿਨਾਂ, ਜਾਣਨ ਤੋਂ ਬਿਨਾਂ ਇਹਨਾਂ ਦੁਨੀਆ ਤੋਂ ਟੁਰ ਜਾਵਾਂ। ਇਹ ਬੁਢਾਪੇ ਦਾ ਇਸ਼ਾਰਾ ਐਸਾ ਹੈ ਕਿ ਸੂਰਜ ਜ਼ਿੰਦਗੀ ਦਾ ਗੋਸ਼ਾ ਮਗਰਬ ਵਿੱਚ ਜਾ ਰਿਹਾ ਹੈ, ਗਰੂਬ ਹੋਣ ਵਾਸਤੇ, ਮਿਟਣ ਵਾਸਤੇ ਤੁਰਿਆ ਜਾਂਦਾ ਹੈ। ਮੈਨੂੰ ਇਹਦੇ ਅਰਥ ਜ਼ਰੂਰ ਸਮਝਾ ਦੇਣੇ ਮੇਰੇ ਮਾਲਕ। ਮੀਆਂ ਮੀਰ, ਮੈਂ ਗੁਰੂ ਕੀ ਸੰਗਤ 'ਚ ਆਉਣਾ ਹਾਂ, ਅੱਜ ਨਹੀਂ, ਇਹਦੇ ਅਰਥ ਸਮਝਾਵਾਂਗਾ, ਜ਼ਰੂਰ ਸਮਝਾਵਾਂਗਾ। ਅਤੇ ਤੁਸਾਂ ਯਾਦ ਰੱਖਣੀ, ਮੀਆਂ ਮੀਰ ਅੱਜ ਕਿੱਡੀ ਵੱਡੀ ਗੱਲ ਕੀਤੀ ਹੈ, ਹੋਣਾ ਤਾਂ ਇਹ ਖੇਡ ਤਾਂ ਵਰਤਣੀ ਹੈ, ਪਰ ਮਿੱਤਰਾਂ ਤੁਹਾਡੀਆਂ ਦੁਆਈ ਕੰਮ ਆਵਣ, ਦੁਨੀਆ ਤੁਹਾਤੋਂ ਸਿਕਸ਼ਿਤ ਹੋਵੇ। ਮੈਂ ਅਰਥ ਸਮਝਾ ਕੇ ਜਾਵਾਂਗਾ, ਅਤੇ ਨਾਲੇ ਤੇ ਤੋਂ ਪਹਿਲਾਂ ਤੈਨੂੰ ਪਹਿਲੇ ਅਰਥ ਸਮਝਾਵਾਂਗਾ, ਫਿਕਰ ਨਾ ਕਰੋ। ਸਤਸੰਗਤ ਜੀ, ਮਹੀਨੇ ਲੰਘ ਗਏ, ਵਰ੍ਹੇ ਲੰਘ ਗਏ, ਕਈ ਸਿੱਖਾਂ ਦੇ ਦਿਲ ਦਿਮਾਗ ਵਿੱਚ ਵੀ ਇਹ ਗੱਲ ਟਿਕੀ ਰਹੀ, ਪਰ ਮੀਆਂ ਮੀਰ ਸਾਹਿਬ ਦੇ ਦਿਲ ਅੰਦਰ ਤਾਂ ਬਿਲਕੁਲ ਟਿਕੀ ਰਹੀ। ਗੁਰੂ ਅਰਜਨ ਦੇ ਮਹਾਰਾਜ, ਉਹ ਕਿਹੜਾ ਵਕਤ ਆਵੇ ਜਦੋਂ ਮੈਨੂੰ ਇਸ ਦੇ ਅਰਥ ਸਮਝਾਉਣ ਗਏ। ਪਰ ਮੈਂ ਹੁਣ ਮੁੜ ਕੇ ਯਾਦ ਦਿਲਾਵਾਂ, ਇਹ ਮੇਰੀ ਕਮਜ਼ੋਰੀ ਹੈ, ਉਹਨਾਂ ਦੀ ਦਿਵ ਦ੍ਰਿਸ਼ਟੀ ਉੱਤੇ, ਦੂਰਦਰਸ਼ਤਾ ਉੱਤੇ, ਦੀਰਘ ਦ੍ਰਿਸ਼ਟੀ ਉੱਤੇ ਸ਼ੱਕ ਕਰਨ ਵਾਲੀ ਬਾਤ ਹੈ। ਸਤਸੰਗਤ ਜੀ, ਸਮਾਂ ਆਪਣੀ ਰਵਾਨਗੀ ਨਾਲ ਚੱਲਿਆ ਗਿਆ। ਲਾਹੌਰ ਸ਼ਹਿਰ ਹੈ, ਜ਼ਹਿਰ ਕਹਿਰ ਵਰਤ ਰਿਹਾ ਹੈ, ਅੱਜ ਪੰਜਵਾਂ ਦਿਨ ਚੜ ਰਿਹਾ ਹੈ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਹਕੂਮਤ ਦੇ ਜ਼ੋਰੋ ਤਸ਼ੱਦਦ ਦਾ ਸ਼ਿਕਾਰ ਹੋ ਰਹੇ ਨੇ। ਉਣਿੰਦਰੇ ਰੱਖਿਆ ਗਿਆ, ਭੁੱਖੇ ਰੱਖਿਆ ਗਿਆ, ਤਿਹਾਏ ਰੱਖਿਆ ਗਿਆ। ਜਿਸ ਗੁਰੂ ਦੇ ਦਰ ਘਰ ਉੱਤੇ ਆ ਕੇ ਕੋਈ ਭੁੱਖਾ ਨਹੀਂ ਰਹਿੰਦਾ ਸੀ, ਆਪ ਭੁੱਖੇ ਸੌਂ ਸਕਦੇ ਸਨ, ਗੁਰੂ ਸਾਹਿਬ ਜੀ ਦੇ ਮਹਿਲ ਭੁੱਖੇ ਸੌਂ ਸਕਦੇ ਸਨ, ਲੇਕਿਨ ਸੰਗਤਾਂ ਨੂੰ ਹਰ ਕੀਮਤ ਉੱਤੇ ਭੋਜਨ ਦੇ ਦਿੱਤਾ ਜਾਂਦਾ ਸੀ। ਉਹ ਗੁਰੂ ਅਰਜਨ ਦੇਵ ਮਹਾਰਾਜ 4 ਦਿਨ ਤੋਂ ਭੁੱਖੇ ਨੇ, ਪਿਆਸੇ ਨੇ। ਪਾਣੀ ਅਤੇ ਰੋਟੀ ਇੱਕੋ ਹੀ ਸ਼ਰਤ 'ਤੇ ਮਿਲ ਸਕਦੀ ਹੈ, ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ। ਦੀਵਾਨ ਚੰਦੂ ਲਾਲ ਨੇ ਆਖਿਆ ਹੈ ਕਿ ਪਾਣੀ ਪੀਣਾ ਹੈ ਤਾਂ 1 ਲੱਖ ਰੁਪਈਆ ਦਿਓ, ਰੋਟੀ ਖਾਣੀ ਹੈ ਤਾਂ 2 ਲੱਖ ਦਿਓ, ਅਨਿੰਦਰਾ ਹੈ ਨੀਂਦਰ ਮਾਨਣੀ ਹੈ ਤਾਂ ਹੋਰ ਜੁਰਮਾਨਾ ਦਿਓ। ਮਹਾਰਾਜ ਨੇ ਆਖਿਆ ਜੁਰਮਾਨਾ ਦੇਣ ਲਈ ਗੁਰੂ ਕੀ ਗੋਲਕ ਨਹੀਂ ਹੋਇਆ ਕਰਦੀ, ਇਸੇ ਤਰ੍ਹਾਂ ਮੁਕੱਦਮੇ ਲੜਨ ਲਈ ਵੀ ਗੁਰੂ ਕੀ ਗੋਲਕ ਨਹੀਂ ਹੋਇਆ ਕਰਦੀ। ਕਈ ਕਮੇਟੀਆਂ ਵਿੱਚ ਮੁਕੱਦਮਿਆਂ ਉੱਤੇ ਹੀ ਖਰਚ ਹੋ ਰਿਹਾ ਹੈ। ਮੁਬਾਰਕ ਹੈ ਉਹ ਮਾਇਆ, ਆਪ ਦੀ ਭੇਟਾ, ਜੋ ਗੁਰੂ ਦੇ ਯਸ ਬਸਤੀਰਨ ਕਰਨ ਲਈ, ਗੁਰੂ ਕੀ ਸੰਗਤ ਦੀ ਖਿਦਮਤ ਗੁਜ਼ਾਰੀ ਅਤੇ ਸੇਵਾ ਲਈ, ਗੁਰਮਤ ਪ੍ਰਚਾਰ ਲਈ ਸਰਫ ਹੋਵੇ। ਵਰਨਾ ਕਈ ਸਿੰਘ ਸਭਾਵਾਂ ਵਿੱਚ ਤਾਂ ਕੇਸਾਂ ਉੱਤੇ ਹੀ ਲੱਗਦੀ ਹੈ। ਗੁਰੂ ਸੁਮਤ ਬਖਸ਼ੇ। ਮਹਾਰਾਜ ਨੇ ਕਿਹਾ ਜੁਰਮਾਨੇ ਲਈ ਗੁਰੂ ਕੀਆਂ ਸੰਗਤਾਂ ਦਾ ਦਿੱਤਾ ਹੋਇਆ 1 ਪੈਸਾ ਵੀ ਨਹੀਂ ਦੇ ਸਕਦਾ, ਉਂਝ ਜੇ ਤੁਸਾਂ ਲੋੜ ਕੂੰ ਤਾਂ ਦਿੱਤਾ ਜਾ ਸਕਦਾ। ਮਹਾਰਾਜ ਇਹਨਾਂ ਦੁੱਖਾਂ ਭੁੱਖਾਂ ਵਿੱਚ ਹੀ ਲੰਘ ਰਹੇ ਨੇ। ਜੇਠ ਵੀ ਗਰਮ ਹੈ, ਲੂਆਂ ਵੀ ਗਰਮ ਨੇ। ਮੁਰਤਜ਼ਾ ਹੁਸੈਨ ਸੂਬਾ ਲਾਹੌਰ ਦੇ ਹੁਕਮ ਨਾਲ ਅਤੇ ਕਾਫਰਾਨਾ ਜੁੰਡਲੀ ਦੇ ਬਣਾਏ ਹੋਏ ਮਿੱਥੇ ਹੋਏ ਪ੍ਰੋਗਰਾਮ ਅਨੁਸਾਰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀ ਲੋਹ 'ਤੇ ਬਿਠਾਇਆ ਗਿਆ ਹੈ, ਖੋਲ ਦੀ ਦੇਗ ਵਿੱਚ ਉਬਾਲਿਆ ਗਿਆ ਹੈ, ਫਿਰ ਲੋਹ 'ਤੇ ਬਿਠਾ ਕੇ ਗੁਰਦਿੱਤੇ ਭੜਪੂੰਜੇ ਦੇ ਹੱਥੀਂ, ਜੇ ਕਿਸੇ ਦਾ ਨਾਂ ਸਹੀ ਦੱਸ ਹੋ ਜਾਏ ਤਾਂ ਇਹ ਕੋਈ ਗੁਨਾਹ ਨਹੀਂ ਹੈ, ਜਾਣਨ ਵਾਲੇ ਗੁਸਤਾਖੀ ਮੁਆਫ ਰੱਖਣ। ਮੁਰਤਜ਼ਾ ਹੁਸੈਨ ਨੇ ਲਾਹੌਰ ਵਿੱਚੋਂ ਗੁਰਦਿੱਤੇ ਭੜਪੂੰਜੇ ਨੂੰ ਲਿਆਂਦਾ ਕਿ ਹਿੰਦੂ ਦੇ ਸਿਰ ਉੱਤੇ ਹਿੰਦੂ ਹੀ ਰੇਤਾ ਪਾਵੇ, ਪਰ ਗੁਰਦਿੱਤੇ ਨੇ ਕੜਛਾ ਤਾਂ ਚੱਕਿਆ ਹੋਇਆ ਹੈ। ਇਹ ਤੋਬਾ ਤੋਬਾ ਕਰਦਾ ਹੈ ਅਤੇ ਤੋਬਾ ਕਰਕੇ ਗੁਰੂ ਅਰਜਨ ਦੇਵ ਨੂੰ ਕਹਿੰਦਾ, ਮਹਾਰਾਜ ਜੇ ਮੈਂ ਗਰੀਬ ਨਾ ਹੋਵਾਂ, ਜੇ ਮੈਂ ਇਹਨਾਂ ਦਾ ਨੌਕਰ ਨਾ ਹੋਵਾਂ, ਜੇ ਮੈਨੂੰ ਇਹਨਾਂ ਖਰੀਦਿਆ ਨਾ ਹੋਵੇ, ਤਾਂ ਆਪ ਜੀ ਦੀ ਬਜਾਏ ਇਹ ਕੜਛੇ ਉਹਨਾਂ ਦੇ ਸਿਰ ਉੱਤੇ ਪਾ ਕੇ ਦਿਖਾਵਾਂ। ਲੇਕਿਨ ਗੁਰਬਤ ਹੈ, ਮੁਫਲਸੀ ਹੈ ਅਤੇ ਉਸਦਾ ਤਕਾਜ਼ਾ ਹੈ। ਗੁਰਦਿੱਤਾ ਭੜਪੂੰਜਾ ਕਿਤੇ ਹਲਕੇ ਕੜਛੇ ਨਾ ਪਾਵੇ, ਕਿਤੇ ਠੰਡੇ ਨਾ ਪਾਵੇ, ਕਿਤੇ ਇਹਦੀ ਰਫ਼ਤਾਰ ਵਿੱਚ ਫਰਕ ਨਾ ਹੋ ਜਾਏ, ਸਿਪਾਹੀ ਇਹਦੇ ਉੱਤੇ ਮਾਮੂਰ ਕੀਤੇ ਹੋਏ ਨੇ। ਸਤਸੰਗਤ ਜੀ, ਗੁਰੂ ਦੇ ਸਰੀਰ ਦੀ ਦਸ਼ਾ ਤਾਂ ਆਪ ਪੜ੍ਹਦੇ ਸੁਣਦੇ ਜਾਣਦੇ ਹੀ ਹੋ। ਸੜ ਸੜ ਕੇ ਮਾਰੂ ਬਣੀ ਹੋਈ ਪਈ ਰੇਤ ਦਹੀ 'ਤੇ ਕਿਰਦੀ ਸੀ, ਹੱਥਾਂ ਦੇ ਛੋਡੇ ਲੈ ਗਏ ਸੀ ਪਰ ਮਾਲਾ ਉੱਦਾਂ ਹੀ ਫਿਰਦੀ ਸੀ। ਇਉਂ ਜਿਵੇਂ ਲੀਰਾਂ ਲੈ ਜਾਂਦੀਆਂ ਨੇ, ਇਵੇਂ ਆਪ ਜੀ ਦੀ ਮੁਬਾਰਕ ਕਾਇਆਂ ਤੋਂ ਚਮੜੀ ਲੈ ਗਈ ਹੈ, ਉੱਬਲ ਗਿਆ ਸਰੀਰ, ਛਾਲੇ ਛਾਲੇ ਹੋ ਗਿਆ ਸਰੀਰ। ਉਸ ਵੇਲੇ ਮੈਨੂੰ ਸਲਾਮ ਨੂੰ ਪਤਾ ਲੱਗਦਾ ਹੈ, ਕਹਿੰਦੇ ਨੇ ਵਾਹੋ ਦਾਹੀ, ਮੀਆਂ ਮੀਰ ਕਤਲਗਾਹ ਵੱਲ ਆਉਂਦਾ ਹੈ, ਕਿਲ੍ਹੇ ਵੱਲ ਆਉਂਦਾ ਹੈ, ਜਿੱਥੇ ਸਜ਼ਾ ਦਿੱਤੀ ਜਾ ਰਹੀ ਹੈ ਰੱਬ ਦੇ ਸੱਚੇ ਪਿਆਰੇ ਇਹਨਾਂ ਦੇ ਹਕੀਕੀ ਦੋਸਤ ਨੂੰ, ਉਹਨਾਂ ਵੱਲ ਵਾਹੋ ਦਾਹੀ ਭੱਜਾਂ ਆਉਂਦਾ ਹੈ। ਯਾਦ ਰਹੇ। ਇੱਕ ਜੁੱਤੀ ਗੰਢਣ ਵਾਲੇ ਮੋਚੀ ਤੋਂ ਲੈ ਕੇ ਤਾਜਦਾਰੇ ਹਿੰਦ ਜਹਾਂਗੀਰ ਤੱਕ ਮੀਆਂ ਮੀਰ ਦੀ ਬੜੀ ਮਸ਼ਹੂਰੀ ਸੀ, ਵੈਲ ਨੋਨ ਫਿਗਰ ਸੀ, ਸ਼ੋਹਰਾ ਆਫਾਕ ਫਕੀਰ ਸੀ। ਤੋ ਮਹਾਂਪੁਰਸ਼ ਸਨ, ਇਹਨਾਂ ਨੂੰ ਕਿਸੇ ਨਾ ਰੋਕਿਆ। ਦਰਵਾਜ਼ੇ 'ਤੇ ਖਲੋਤੇ ਪਹਿਰੇਦਾਰ ਨੇ ਸਲਾਮ ਕੀਤਾ, ਮੀਆਂ ਮੀਰ ਅੱਗੇ ਦਾਖਲ ਹੋ ਗਏ। ਹਾਲੇ ਲੋਹ ਦੂਰ ਹੈ, ਹਾਲੇ ਕੜਛੇ ਰੇਤਾ ਦੇ ਦੂਰ ਪੈਂਦੇ ਨੇ, ਕੱਚੇ ਮਾਸ ਦੀ ਮੁਸ਼ਕ, ਇਹਨੂੰ ਤਾਂ ਖੁਸ਼ਬੂ ਕਿਹਾ ਜਾਵੇ। ਨਿਖਤ ਖੁਸ਼ਬੂ, ਯਾਰ ਦੀ ਦੋਸਤੀ ਅਤੇ ਇਬਾਦਤ ਦੀ ਖੁਸ਼ਬੂ, ਗੁਰੂ ਅਰਜਨ ਦੇਵ ਜੀ ਦੇ ਸਰੀਰ ਵਿੱਚੋਂ ਜੋ ਧੂੰਆਂ ਨਿਕਲਦਾ ਹੈ ਉਹਦੇ ਵਿੱਚੋਂ ਮੀਆਂ ਮੀਰ ਨੂੰ ਪਹਿਲੇ ਪਹੁੰਚ ਗਈ। ਭੱਜਾ ਗਿਆ ਮਿੱਤਰ ਨੂੰ ਜੋ ਕੱਲ੍ਹ ਹਰਿਮੰਦਰ ਸਾਹਿਬ ਵਿੱਚ ਸੀ, ਅੱਜ ਕਤਲਗਾਹ ਵਿੱਚ ਹੈ। ਆਪਣੇ ਯਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜੋ ਕੱਲ੍ਹ ਸੰਘਾਸਨ 'ਤੇ ਸੀ, ਅੱਜ ਤੱਤੀ ਤਵੀ 'ਤੇ ਹੈ। ਆਪਣੇ ਪਰਮ ਸੁਨੇਹੀ ਹਮਰਾਜ ਨੂੰ ਜੋ ਕੱਲ੍ਹ ਹਰਿਮੰਦਰ ਦੇ ਗਿਰਦ ਫੈਲੇ ਹੋਏ ਸੁਧਾ ਸਰ 'ਚ ਨਹਾਉਂਦੇ ਸੀ, ਅੱਜ ਖੌਲ ਦੇ ਪਾਣੀ 'ਚ ਟੁੱਬੀਆਂ ਲਾ ਕੇ ਰਜ਼ਾਬ 'ਚ ਰਾਜ਼ੀ ਹੋਏ ਨੇ। ਅਤੇ ਕਹਿੰਦੇ ਨੇ ਇੱਧਰ ਜਿਸ ਦੇ ਸਿਰ ਉੱਤੇ ਚੌਰ ਝੁਲਦਾ ਸੀ, ਅੱਜ ਕੜਛਾ ਪਿਆ ਉਲਟ ਰਿਹਾ ਹੈ, ਉਹਨੂੰ ਚੌਂਕੜਾ ਮਾਰ ਕੇ ਇਬਾਦਤ ਵਿੱਚ ਇੱਕ ਸੁਰ ਹੋਏ ਵੇਖਿਆ। ਅਤੇ ਹੌਲੀ ਹੌਲੀ ਕੜਛਾ ਪੈਂਦਾ ਹੈ, ਦੂਜਾ ਕੜਛਾ ਭਰਦੇ ਸਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਠ ਕਰ ਰਹੇ ਨੇ, ਕਾਹਦਾ, ਜਿਸ ਨਾਲ ਮਨ ਵਿਸਰਾਮ ਚਾਹੁੰਦਾ ਹੈ, ਭਗਤ ਜਨਾ ਕੇ ਮਨ ਵਿਸਰਾਮ, ਸੁਖਮਨੀ ਸਾਹਿਬ ਦਾ ਪਾਠ 18ਵੀਂ ਅਸ਼ਪਦੀ 'ਤੇ ਚਲਾ ਗਿਆ ਹੈ। ਅਤੇ ਗੁਰੂ ਸਾਹਿਬ ਜੀ ਦੇ ਨੇਤਰ ਬੰਦ ਨੇ ਪਰ ਅੰਦਰੋਂ ਬੇਦਾਰ ਨੇ, ਅਤੇ ਰਸਨਾ ਤੋਂ ਲਬਾਂ ਤੋਂ ਹੁਣ 18ਵੀਂ ਅਸ਼ਪਦੀ ਦਾ 7ਵਾਂ ਸ਼ਬਦ ਚੱਲ ਰਿਹਾ ਹੈ। ਕਿਆ ਤਪਤ ਮੈਂ ਠਾਂਡ ਵਰਤਾਈ, ਸ਼ੱਕ ਪਈ ਸੀ ਮੀਆਂ ਮੀਰ ਨੂੰ 9ਵੀਂ ਅਸ਼ਟਪਦੀ ਦੇ 7ਵੇਂ ਸ਼ਬਦ ਤੋਂ, ਲੇਕਿਨ ਇਹਦਾ ਅਰਥ 18ਵੀਂ ਅਸ਼ਟਪਦੀ ਦਾ 7ਵਾਂ ਸ਼ਬਦ ਕਰ ਰਿਹਾ ਹੈ। ਕਿਆ
ਤਪਤ ਮੈਂ ਠੰਡ ਵਰਤਾਈ, ਅੰਧ ਪਿਆ ਦੁੱਖ ਨਾਥੇ ਪਾਈ।
ਫਿਰ ਕਹੋ ਜੀ,
ਤਪਤ ਮੈਂ ਠੰਡ ਵਰਤਾਈ, ਅੰਧ ਪਿਆ ਦੁੱਖ ਨਾਥੇ ਪਾਈ। ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ।
ਮੀਆਂ ਮੀਰ ਖਲੋ ਕੇ ਸ਼ਬਦ ਸੁਣਦਾ ਹੈ, ਦੋਨੋਂ ਬਾਹਾਂ ਉੱਚੀਆਂ ਕਰਕੇ, ਤੋਬਾ ਤੋਬਾ, ਮੁਆਫ ਕਰੋ, ਮਾਜ਼ਰਤ ਮਾਜ਼ਰਤ, ਖਿਮਾ ਖਿਮਾ, ਮੈਂ ਅਰਥ ਸਮਝ ਲਏ, ਮੈਨੂੰ ਮਾਨਿਆਂ ਦਾ ਪਤਾ ਲੱਗ ਗਿਆ, ਮੇਰੀ ਤੋਬਾ। ਮੇਰੇ ਮਹਿਬੂਬ ਤਬੀ ਤੋਂ ਉਤਰੋ, ਮੀਆਂ ਮੀਰ ਨੂੰ ਹੇਠਾਂ ਵਿਛਾ ਲਓ, ਮੇਰੇ ਉੱਤੇ ਚੜ੍ਹ ਕੇ ਬੈਠੋ, ਮੈਂ ਲੂਹ ਹੋ ਜਾਵਾਂ, ਮੈਂ ਕਬਾਬ ਹੋ ਜਾਵਾਂ, ਮੈਂ ਅਰਥ ਸਮਝ ਲੈ, ਮੈਨੂੰ ਮਾਨਿਆਂ ਦਾ ਪਤਾ ਲੱਗ ਗਿਆ, ਮੇਰੀ ਗੁਸਤਾਖੀ ਮੁਆਫ਼। ਮੀਆਂ ਮੀਰ ਖਲੋਤਾ ਹੈ, ਸੁਖਮਨੀ ਸਾਹਿਬ ਸੰਪੂਰਨ ਹੋਇਆ ਹੈ, ਭਗਤ ਜਨਾ ਕੇ ਮਨ ਵਿਸਰਾਮ ਹੋਇਆ ਹੈ। ਗੁਰੂ ਮਹਾਰਾਜ ਜੀ ਨੇ ਇਹਦੀ ਵੱਲ ਵੇਖਿਆ, ਮੀਆਂ ਮੀਰ ਨੇ ਤੱਕਿਆ, ਗੁਰੂ ਸਾਹਿਬ ਤੇ ਅੰਦਰੋਂ ਖਿੜੇ ਪਏ ਨੇ, ਬਹਾਰ ਖਿੜੀ ਹੋਈ ਹੈ, ਇਹ ਖਜ਼ਾਨਾ ਤਾਂ ਬਾਹਰ ਹੀ ਬਾਹਰ ਹੈ, ਅੰਦਰ ਤੇ ਮੌਸਮ ਬਹਾਰ ਖਿੜੇ ਹੋਏ ਨੇ। ਚਾਰੋਂ ਤਰਫੇ ਅੱਗ ਬਰਸੇ, ਸੇਕ ਸੀ ਤਨ ਸਾੜਦਾ, ਛਲ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ, ਸਾਈਂ ਮੀਆਂ ਮੀਰ ਡਿੱਠਾ ਹਾਲ ਸੱਚੇ ਯਾਰ ਦਾ, ਹੋ ਬਿਆਕੁਲ ਢਹਿ ਪਿਆ ਚੀਖਾਂ ਤੇ ਤਾਂ ਹੀ ਮਾਰਦਾ। ਸੁਣ ਕਿਹਾ ਸਤਿਗੁਰੂ ਜੀ ਨੇ, ਸੁਣ ਕਿਹਾ ਸਤਿਗੁਰੂ ਜੀ ਨੇ, ਛੋੜ ਪ੍ਰੀਤੀ ਚਾਮਸੇ। ਮੀਆਂ ਮੀਰ ਹੋ ਮੇਰੇ ਯਾਰ, ਸੁਣ ਕਿਹਾ ਸਤਿਗੁਰੂ ਜੀ ਨੇ, ਛੋੜ ਪ੍ਰੀਤੀ ਚਾਮਸੇ। ਕੀ ਹੋਇਆ ਤਨ ਸੜ ਰਿਹਾ, ਮਨ ਸ਼ਾਂਤ ਹੈ ਹਰੀ ਨਾਮ ਸੇ। ਜੇ ਆਪ ਨੂੰ ਖੇਚਲ ਨਾ ਹੋਵੇ ਤੇ ਆਓ ਸਾਰੇ ਆਖੀਏ ਸਤਨਾਮ ਸ਼੍ਰੀ ਵਾਹਿਗੁਰੂ। ਆਵਾਜ਼ ਆ ਰਹੀ ਸੀ ਕਿ ਮਿਰਗਸ਼ਾਲਾਂ ਉੱਤੇ ਸਮਾਧੀਆਂ ਲਾਉਣ ਵਾਲੇ ਬੜੇ ਸਿੱਧ ਹੋਏ, ਪਹਾੜਾਂ ਦੀਆਂ ਗੁਫਾਵਾਂ ਵਿੱਚ ਬੈਠ ਕੇ ਇਬਾਦਤ ਕਰਨ ਵਾਲੇ ਬੜੇ ਹੋ ਗੁਜ਼ਰੇ, ਆਸਣ ਅਤੇ ਸੰਘਾਸਨ ਅਤੇ ਮਸੰਦਾਂ ਅਤੇ ਛੇਜਾਂ 'ਤੇ ਬੈਠ ਕੇ ਜ਼ਿਕਰ ਮੌਲਾ ਕਰਨ ਵਾਲੇ ਬੜੇ ਹੋਏ, ਪਰ ਮੀਆਂ ਮੀਰ ਨੇ ਕਿਹਾ ਮੈਂ ਸਦ ਵਾਰਨੇ ਜਾਵਾਂ, ਚੌਖਨੀਆਂ ਹੋਵਾਂ, ਕੋਲੀ ਹੋਵਾਂ, ਤੱਤੀਆਂ ਤੱਬੀਆਂ 'ਤੇ ਬੈਠ ਕੇ ਸਮਾਧੀਆਂ ਲਾਉਣ ਵਾਲਾ ਤੂੰ ਹੋਇਆ ਹੈ ਗੁਰੂ ਅਰਜਨ ਦੇਵ ਮਹਾਰਾਜ।
ਗੁਰਮੁਖ ਸੁਖ ਪਾਲੇ ਸਹਿਜ ਸਮਾਨ।